ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਇਹ ਵਿਚਾਰ ਆਪਾਂ ਰਹਿੰਦੇ ਸਮੇਂ ਵਿੱਚ ਕਰਨ ਦਾ ਯਤਨ ਕਰਾਂਗੇ। ਸੋ ਇੱਕ ਵਾਰ ਸਾਰੀ ਸੰਗਤ ਅਸੀਸ ਬਖਸ਼ੋ ਤਾਂ ਜੋ ਗੁਰੂ ਕੀਆਂ ਬਾਤਾਂ ਆਪਾਂ ਰਲ ਮਿਲ ਕੇ ਸਾਂਝੀਆਂ ਕਰ ਸਕੀਏ। ਜੀ ਪ੍ਰੇਮ ਸਹਿਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਸਾਰ ਵਿੱਚ ਹਰੇਕ ਚੀਜ਼ ਦੇ ਦੋ ਰੂਪ ਨੇ। ਅਕਾਲ ਪੁਰਖ ਪਰਮਾਤਮਾ ਉਹਦੇ ਵੀ ਦੋ ਸਵਰੂਪਾਂ ਦਾ ਕਥਨ ਬਾਣੀ ਵਿੱਚ ਕੀਤਾ ਗਿਆ, ਇੱਕ ਨਿਰਗੁਣ ਹੈ ਤੇ ਦੂਜਾ ਸਰਗੁਣ ਹੈ। ਜਿਹੜਾ ਨਿਰਗੁਣ ਹੈ ਉਹ ਦਿਖਾਈ ਨਹੀਂ ਪੈਂਦਾ, ਪਕੜ ਵਿੱਚ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਕੋਈ ਦੱਸ ਨਹੀਂ ਸਕਦਾ ਕਿ ਪਰਮਾਤਮਾ ਦਾ ਪੱਕਾ ਟਿਕਾਣਾ ਕਿਹੜਾ ਹੈ, ਉਹਦਾ ਰੰਗ ਕਿਹੋ ਜਿਹਾ, ਰੂਪ ਕਿਹੋ ਜਿਹਾ, ਉਹਦਾ ਆਕਾਰ ਕਿੱਡਾ ਕੁ ਹੈ, ਉਹਦਾ ਕੱਦ ਕਾਠ ਕੀ ਹੈ। ਨਹੀਂ, ਇਹ ਉਹਦਾ ਨਿਰਗੁਣ ਰੂਪ ਹੈ। ਨਿਰਗੁਣ ਹੋ ਕੇ ਉਹ ਸੰਸਾਰ ਵਿੱਚ ਉਹਦੀ ਹੋਂਦ ਹੈ, ਆ ਸੰਸਾਰ ਉਹਦੇ ਆਸਰੇ ਖੜਾ। ਜੇ ਉਹ ਹੈ ਤਾਂ ਸੰਸਾਰ ਹੈ। ਦੂਸਰਾ ਸਰਗੁਣ ਹੈ, ਜੋ ਆਪਾਂ ਵੇਖਦੇ ਹਾਂ ਇਹ ਉਹਦੇ ਰੂਪ ਹੈ। ਜੋ ਦਿਸੈ ਸੋ ਤੇਰਾ ਰੂਪ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਉਹਦਾ ਸਰਗੁਣ ਰੂਪ ਹੈ ਸਾਰੇ। ਸਹਿਸ ਤਵ ਨੈਣ ਨਣ ਨੈਣ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਰੋਜ਼ ਹੀ ਪੜ੍ਹਦੇ ਹਾਂ ਆਪਾਂ। ਜੇ ਤਾਂ ਨਿਰਗੁਣ ਦੀ ਗੱਲ ਕਰੀਏ ਤਾਂ ਤੇਰਾ ਕੋਈ ਆਕਾਰ ਨਹੀਂ, ਤੇਰਾ ਕੋਈ ਅੰਗ ਨਹੀਂ, ਨਾ ਤੇਰੇ ਅੱਖਾਂ ਨੇ, ਨਾ ਕੰਨ ਹੈ, ਨਾ ਨੱਕ ਹੈ। ਪਰ ਜੇ ਸਰਗੁਣ ਦੀ ਗੱਲ ਕਰੀਏ, ਜਿੰਨੀਆਂ ਅੱਖਾਂ ਨੇ ਤੇਰੀਆਂ ਨੇ, ਜਿੰਨੇ ਕੰਨ ਨੇ ਤੇਰੇ ਨੇ, ਨਾਸਕਾਂ ਤੇਰੀਆਂ ਨੇ, ਇਹ ਤੇਰਾ ਸਰਗੁਣ ਰੂਪ ਹੈ। ਪਰਮਾਤਮਾ ਦੇ ਦੋ ਰੂਪ। ਇਸੇ ਤਰ੍ਹਾਂ ਜਿਹੜਾ ਸਾਡਾ ਵਜੂਦ ਹੈ ਨਾ ਮਨੁੱਖ ਦਾ, ਮਨੁੱਖ ਦੀ ਗੱਲ ਛੱਡੋ, ਜੋ ਵੀ ਆਪਾਂ ਇੱਥੇ ਚਰ ਅਤੇ ਅਚਰ ਸੰਸਾਰ ਵੇਖਦੇ ਹਾਂ, ਇਹਦੇ ਦੋ ਰੂਪ ਨੇ, ਇੱਕ ਬਾਹਰੀ ਇੱਕ ਅੰਤਰੀ ਵੀ। ਤਾਂ ਸਾਡਾ ਵਜੂਦ ਵੀ ਦੋ ਰੂਪਾਂ ਵਿੱਚ ਹੈ। ਇੱਕ ਆ ਹੱਡ ਮਾਸ ਦਾ ਸਰੀਰ ਹੈ, ਪਰ ਇੱਕ ਇਹਦੇ ਅੰਦਰ ਆਤਮਾ ਹੈ। ਆਤਮਾ ਦੇ ਆਸਰੇ ਤੇ ਸਰੀਰ ਖੜਾ। ਜਿਸ ਦਿਨ ਉਹ ਆਤਮਾ ਵਿੱਚੋਂ ਨਿਕਲ ਗਿਆ, ਤੇ ਜਿਵੇਂ ਮਣਕਿਆਂ ਦੀ ਮਾਲਾ ਬਣੀ ਹੋਵੇ ਨਾ, ਤੇ ਜੇ ਉਹ ਮਾਲਾ ਵਿੱਚੋਂ ਮਣਕ ਧਾਗਾ ਖਿੱਚਦੀ ਏ, ਸੂਤ ਖਿੱਚਦੀ ਏ, ਤੇ ਸਾਰੇ ਮਣਕੇ ਢਹਿ ਢੇਰੀ ਹੋ ਜਾਂਦੇ ਨੇ, ਖਿਲਰ ਜਾਂਦੇ ਨੇ। ਸੂਤ ਖਿੱਚੈ ਢਹਿ ਢੇਰੀ ਹੋਏ। ਇਸੇ ਤਰ੍ਹਾਂ ਜਿਸ ਦਿਨ ਆਤਮਾ ਨੇ ਸਰੀਰ ਵਿੱਚੋਂ ਉਡਾਰੀ ਮਾਰਨੀ ਹੈ ਨਾ, ਤੇ ਉਡਾਰੀ ਵੀ ਉਹਨੇ ਦੱਸ ਕੇ ਨਹੀਂ ਮਾਰਨੀ ਵੀ ਮੈਂ ਚੱਲਿਆ, ਨਹੀਂ, ਦੱਸ ਕੇ ਨਹੀਂ ਜਾਂਦਾ। ਜਦੋਂ ਸੁਨੇਹਾ ਆ ਗਿਆ ਵਾਹਿਗੁਰੂ ਜੀ ਦਾ, ਨਾਲ ਦੀ ਨਾਲ ਹੀ ਉਹਨੇ ਚਲੇ ਜਾਣਾ। ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਕਾਇਆ ਹੱਸ ਕਿਆ ਪ੍ਰੀਤ ਹੈ, ਜੇ ਪਿਆ ਹੀ ਛੱਡ ਜਾਏ। ਦੇਖੋ ਸਵਾਲ ਹੈ ਨਾ ਬਾਣੀ ਵਿੱਚ। ਆਪਣੇ ਨਾਲ ਕੋਈ 5 ਮਿੰਟ, 10 ਮਿੰਟ, ਅੱਧਾ ਘੰਟਾ, ਘੰਟਾ ਕਿਸੇ ਟ੍ਰੇਨ ਵਿੱਚ, ਕਿਸੇ ਜਹਾਜ਼ ਵਿੱਚ, ਜਾਂ ਉਹ ਵੀ ਕਦੇ ਬਾਜ਼ਾਰ ਵਿੱਚ ਆਪਾਂ ਕਿਸੇ ਨੂੰ ਮਿਲ ਲਈਏ ਨਾ, ਆਪਣੀ ਮਿੱਤਰਤਾ ਬਣ ਜਾਂਦੀ ਹੈ। ਪਰ ਇੱਥੇ ਕੀ ਕਿਹਾ, ਜਨਮ ਤੋਂ ਲੈ ਕੇ ਮੌਤ ਤੱਕ ਆਤਮਾ ਸਰੀਰ ਦੇ ਅੰਦਰ ਰਹਿੰਦੀ ਹੈ, ਪਰ ਮਿੱਤਰਤਾ ਕੋਈ ਨਹੀਂ, ਮਿੱਤਰਤਾ ਨਹੀਂ। ਕਿਹਾ ਨਾ ਮਹਾਰਾਜ ਨੇ, ਕਾਇਆ ਹੰਸ, ਹੰਸੇ ਤੇ ਕਿਹਾ ਆਤਮਾ ਨੂੰ, ਕਾਇਆ ਸਰੀਰ, ਸਰੀਰ ਤੇ ਆਤਮਾ ਦੀ ਪ੍ਰੀਤ ਕੈਸੀ ਹੈ, ਪ੍ਰੇਮ ਕੈਸਾ ਹੈ, ਜੇ ਪਿਆ ਹੀ ਛੱਡ ਜਾਏ। ਤੇ ਆਤਮਾ ਨੇ ਦੱਸ ਕੇ ਨਹੀਂ ਜਾਣਾ ਸਰੀਰ ਨੂੰ ਵੀ ਮੈਂ ਚੱਲਿਆ, ਜਨਮ ਤੋਂ ਲੈ ਕੇ ਮੌਤ ਤੱਕ ਨਾਲ ਰਿਹਾ, ਪਰ ਜਾਣ ਵੇਲੇ ਦੱਸੀ ਨਹੀਂ, ਛੱਡ ਕੇ ਚਲਾ ਗਿਆ। ਸਾਡੇ ਵੀ ਦੋ ਰੂਪ ਨੇ, ਇੱਕ ਅੰਦਰਲਾ ਆਤਮ ਤੱਤ ਹੈ, ਤੇ ਬਾਹਰਲੀ ਜਿਹੜੀ ਬਾਡੀ ਆ, ਸਰੀਰ ਹੈ, ਇਹ 5 ਤੱਤਾਂ ਦਾ ਵਜੂਦ ਹੈ। ਇਸੇ ਤਰ੍ਹਾਂ ਜਿਹਨੂੰ ਆਪਾਂ ਗੁਰਸਿੱਖ ਕਹਿੰਦੇ ਹਾਂ, ਗੁਰਸਿੱਖ ਉਹਦੇ ਵੀ ਦੋ ਰੂਪ ਨੇ, ਇੱਕ ਅੰਦਰਲਾ ਅੰਤਰੀਵੀ, ਇੱਕ ਬਾਹਰੀ। ਬਾਹਰੀ ਕੀ ਹੈ? ਬਾਹਰ ਉਹਦੇ ਪੰਜ ਕਕਾਰ ਨੇ ਜਿਹਨੂੰ ਆਪਾਂ ਬਾਣਾ ਕਹਿੰਦੇ ਹਾਂ। ਅੰਦਰ ਕੀ ਹੈ? ਗੁਰੂ ਦਾ ਸ਼ਬਦ ਹੈ, ਬਾਣੀ ਹੈ, ਨਿਤਨੇਮ। ਅੰਦਰ ਬਾਣੀ ਤੇ ਬਾਹਰ ਬਾਣਾ। ਜਿਹਦੇ ਕੋਲ ਇੱਕ ਵੀ ਚੀਜ਼ ਮਨਫੀ ਹੈ, ਮਾਫ ਕਰਨਾ, ਉਹ ਗੁਰਸਿੱਖ ਕਹਾਉਣ ਦਾ ਹੱਕਦਾਰ ਨਹੀਂ ਹੈ। ਬਾਣੀ ਤੇ ਬਾਣੇ ਦਾ ਸੁਮੇਲ ਗੁਰਸਿੱਖ ਹੈ। ਤਾਂ ਹੁਣ ਸਤਿਗੁਰੂ ਜੀ ਨੇ ਇਹ ਪੰਜ ਕੱਕੇ ਸਾਡੇ ਤਨ ਤੇ ਰੱਖੇ ਨੇ। ਕਿਉਂ? ਵੈਸੇ ਪਹਿਰਾਵਾ ਸਾਡੀ ਆਤਮਾ ਦਾ, ਸੁਨੇਹਾ ਤਾਂ ਆਤਮਾ ਨੂੰ ਹੈ ਨਾ, ਅੰਦਰ ਨੂੰ, ਮਨ ਨੂੰ ਸੁਨੇਹਾ ਪੰਜ ਕੱਕਿਆਂ ਦਾ। ਪਰ ਆਤਮਾ ਦਾ ਵਜੂਦ ਕੋਈ ਨਹੀਂ, ਸਰੀਰ ਕੋਈ ਨਹੀਂ, ਤਾਂ ਕਰਕੇ ਸਾਡੇ ਤਨ ਤੇ ਰੱਖਤੇ। ਪਰ ਰੱਖੇ ਕਿਉਂ? ਇਹ ਪੰਜ ਕੱਕੇ ਕਦੇ ਬੋਲ ਕੇ ਨਹੀਂ ਦੱਸਦੇ ਵੀ ਸਾਡਾ ਕੀ ਸੁਨੇਹਾ ਹੈ, ਪੰਜ ਕਕਾਰ ਜਿਹਨੂੰ ਆਪਾਂ ਕਹਿੰਦੇ ਹਾਂ। ਇਹ ਸੰਸਾਰ ਵਿੱਚ ਕਈ ਤਰ੍ਹਾਂ ਦੀ ਭਾਸ਼ਾ ਹੈ, ਤੇ ਸਭ ਤੋਂ ਪਹਿਲੀ ਭਾਸ਼ਾ ਜਿਹੜੀ ਵਿਦਵਾਨਾਂ ਨੇ ਕਹੀ ਹੈ ਨਾ, ਉਹ ਇਸ਼ਾਰੇ ਦੀ ਭਾਸ਼ਾ ਹੈ, ਜਿਹਨੂੰ ਚਿੰਨ ਵਿਗਿਆਨ ਵੀ ਕਹਿ ਦਿੰਦੇ ਆ, ਇਸ਼ਾਰੇ ਦੀ ਭਾਸ਼ਾ। ਤੇ ਅੱਜ ਤੱਕ ਚੱਲਦੀ ਹੈ ਇਹ। ਹਰੇਕ ਦੇਸ਼ ਦਾ ਇੱਕ ਵੱਖਰਾ ਝੰਡਾ ਹੈ, ਹਰੇਕ ਦੇਸ਼ ਦਾ ਵੱਖਰਾ ਝੰਡਾ ਹੈ, ਪਰ ਉਹ ਝੰਡਾ ਬੋਲ ਕੇ ਨਹੀਂ ਦੱਸਦਾ ਵੀ ਮੈਂ ਕੀ ਸੁਨੇਹਾ ਦੇ ਰਿਹਾ। ਹਰੇਕ ਫੈਕਟਰੀ ਦਾ ਆਪਣਾ ਚਿੰਨ ਹੈ। ਇਸ ਤੋਂ ਅੱਗੇ ਚੱਲੀਏ, ਐਂਬੂਲੈਂਸ ਗੱਡੀ ਹੈ, ਉਹਦਾ ਚਿੰਨ ਵੀ ਸਾਨੂੰ ਦੱਸ ਦਿੰਦਾ, ਉਹਦੇ ਵੀ ਚਿੰਨ ਹੈ ਨਾ, ਉਹ ਵੀ ਬੋਲ ਕੇ ਨਹੀਂ ਦੱਸਦੀ। ਇਸੇ ਤਰ੍ਹਾਂ ਹਰੇਕ ਸਕੂਲ, ਕਾਲਜ, ਯੂਨੀਵਰਸਿਟੀ ਦੀ ਵੱਖ ਵੱਖ ਵਰਦੀ ਹੈ, ਡਰੈਸ ਹੈ, ਉਹ ਕੀ ਹੈ? ਉਹਦਾ ਚਿੰਨ ਹੈ। ਹੋਰ ਅੱਗੇ ਚੱਲੀਏ, ਜਦੋਂ ਆਪਾਂ ਸੜਕ ਤੇ ਜਾ ਰਹੇ ਹਾਂ, ਚੁਰਸਤਾ ਆ ਗਿਆ, ਉੱਥੇ ਵੀ ਬੱਤੀਆਂ ਦੇ ਰੂਪ ਵਿੱਚ ਚਿੰਨ ਲੱਗੇ ਹੈ। ਜੇ ਤਾਂ ਰੈੱਡ ਬੱਤੀ ਹੈ, ਅਸੀਂ ਰੁਕ ਗਏ, ਜੇ ਗ੍ਰੀਨ ਹੋ ਗਈ, ਚੱਲ ਪਏ। ਉਹਨੇ ਕਿਹੜਾ ਸਾਨੂੰ ਬੋਲ ਕੇ ਦੱਸਿਆ ਵੀ ਹੁਣ ਤੁਸੀਂ ਰੁਕ ਜਾਓ, ਹੁਣ ਚੱਲ ਪੋ? ਨਹੀਂ, ਇਹਨੂੰ ਕਹਿੰਦੇ ਨੇ ਚਿੰਨ ਵਿਗਿਆਨ, ਇਸ਼ਾਰੇ ਦੀ ਭਾਸ਼ਾ, ਇਸ਼ਾਰੇ ਦੀ। ਧਰਮ ਦੀ ਦੁਨੀਆ ਵਿੱਚ ਵੀ ਇਹਨੂੰ ਵਰਤਿਆ ਗਿਆ, ਚਿੰਨ ਧਰਮ ਦੀ ਦੁਨੀਆ ਵਿੱਚ ਵੀ ਵਰਤੇ ਗਏ। ਪਰ ਜੇ ਚਿੰਨ ਚਿੰਨ ਰਹਿ ਗਏ, ਉਹਦੇ ਵਿੱਚੋਂ ਕੋਈ ਚੇਤੇ ਨਹੀਂ ਆਇਆ, ਅਸੀਂ ਸਿੱਖਿਆ ਨਹੀਂ ਲਈ, ਤਾਂ ਗੁਰੂ ਜੀ ਨੇ ਉੱਤੇ ਸਵਾਲ ਖੜਾ ਕੀਤਾ। ਪੰਡਿਤ ਹਰਦਿਆਲ ਗੁਰੂ ਨਾਨਕ ਮਹਾਰਾਜ ਦੇ ਘਰ ਵਿੱਚ ਆਉਂਦਾ, ਸਰੀਕਾ ਕਬੀਲਾ ਰਿਸ਼ਤੇਦਾਰ ਸਾਰੇ ਇਕੱਠੇ ਹੋ ਗਏ, ਕਹਿੰਦੇ ਜੀ ਅੱਜ ਵੀ ਜਨੇਊ ਪਾਇਆ ਜਾਣਾ। ਬੜੀ ਚਹਿਲ ਪਹਿਲ ਹੈ ਘਰ ਵਿੱਚ। ਕਹਿੰਦੇ ਨਾਨਕ ਜੀ ਬੈਠੋ, ਵੀ ਅੱਜ ਤੁਹਾਡੇ ਜਨੇਊ ਪਾਉਣਾ। ਕਹਿੰਦੇ ਵੀ ਉਹ ਕੀ ਹੁੰਦਾ? ਉਹ ਕਹਿੰਦੇ ਵੀ ਇੱਕ ਹਿੰਦੂ ਵਾਸਤੇ ਜ਼ਰੂਰੀ ਹੈ, ਇਹ ਇੱਕ ਹਿੰਦੂ ਦਾ ਧਾਰਮਿਕ ਚਿੰਨ ਹੈ, ਧਾਰਮਿਕ ਚਿੰਨ ਹੈ। ਪਾਤਸ਼ਾਹ ਕਹਿੰਦੇ ਵੀ ਚਿੰਨ ਹੀ ਹੈ ਜਾਂ ਵਿੱਚ ਕੁਝ ਹੈ? ਕਹਿੰਦੇ ਵੀ ਵਿੱਚ ਵੀ ਕੁਝ ਹੁੰਦਾ ਹੈ। ਮਹਾਰਾਜ ਕਹਿੰਦੇ ਹਾਂ, ਚਿੰਨ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਹੈ। ਕਹਿੰਦੇ ਉਹ ਕੀ ਹੁੰਦਾ? ਤੇ ਉੱਥੇ ਫਿਰ ਆਸਾ ਦੀ ਵਾਰ ਦੇ ਬੋਲ ਪੜ੍ਹਦੇ ਹਾਂ ਨਾ ਆਪਾਂ, ਦਇਆ ਕਪਾਹ ਸੰਤੋਖ ਸੂਤ ਜਾਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਭਾਂਡੇ ਘੱਤ। ਅੱਗੇ ਜਾ ਕੇ ਕਹਿੰਦੇ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਉਹ ਜਨੇਊ ਪਾਉਣ ਦਾ ਤਾਂ ਫਾਇਦਾ ਸੀ ਜੇ ਅੱਖਾਂ ਤੇ ਕੰਟਰੋਲ ਹੋ ਜਾਂਦਾ, ਜੇ ਧਾਗੇ ਨਾਲ ਆਪਣੀ ਅੱਖਾਂ ਨੂੰ ਕੰਟਰੋਲ ਕਰ ਲੈਂਦੇ, ਕੰਨਾਂ ਨੂੰ ਕੰਟਰੋਲ ਕਰ ਲੈਂਦੇ, ਆਪਣੀ ਇੰਦਰੀਆਂ ਨੂੰ ਬੰਨ ਲੈਂਦੇ। ਪਰ ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜੇਵਾ ਤੱਗ ਨਾ ਅੱਖੀ, ਵੇ ਤੱਗਾ ਆਪੇ ਵੱਤੈ ਵੱਟ ਧਾਗਾ ਅਵਰੈ ਘੱਤੈ, ਲੈ ਪਹਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ ਲੋਕ, ਵੇਖੋ ਲੋਕ ਕਾ ਇਹੋ ਵਿਡਾਣ, ਮਨ ਅੰਧਾ ਨਾ ਸੁਜਾਣ। ਕਹਿੰਦੇ ਕਿੱਡੀ ਹੈਰਾਨੀ ਵਾਲੀ ਗੱਲ ਹੈ, ਮਨ ਵਿੱਚੋਂ ਅੰਨਾ ਹੋਇਆ ਫਿਰਦੈ ਤੇ ਲੋਕਾਂ ਅੱਗੇ ਸਿਆਣਾ ਬਣਦਾ ਫਿਰਦੈ। ਮਨ ਅੰਧਾ ਨਾ ਸੁਜਾਣ ਕਿਹਨੂੰ ਕਿਹਾ? ਜਿਹਦੇ ਕੋਲ ਸਿਰਫ ਚਿੰਨ ਸੀ, ਪਰ ਉਹ ਚਿੰਨਾਂ ਦੀ ਅੰਤਰੀ ਵੀ ਸਿੱਖਿਆ ਨਹੀਂ ਸੀ। ਇੱਕ ਗੱਲ ਹੋਰ ਸਮਝ ਕੇ ਤੁਰਿਓ ਕਿ ਕਿਸੇ ਵੀ ਧਾਰਮਿਕ ਚਿੰਨ੍ਹ ਦਾ ਵਿਰੋਧ ਨਹੀਂ ਕੀਤਾ। ਨਹੀਂ ਨਹੀਂ, ਵਿਰੋਧ ਨਹੀਂ ਹੈ। ਪਾਤਸ਼ਾਹ ਨੇ ਕਿਹਾ ਵੀ ਜੇ ਤੁਸੀਂ ਇਹ ਧਾਰਨ ਕੀਤਾ, ਇਹਦੀ ਸਿੱਖੋ ਇਹਦੇ ਵਿੱਚੋਂ ਵੀ ਇਹ ਕੀ ਕਹਿਣਾ ਚਾਹੁੰਦਾ। ਜਨੇਊ ਪਾਇਆ ਤਾਂ ਸਫਲ ਹੈ ਜੇ ਤੁਹਾਡੇ ਜੀਵਨ ਵਿੱਚ ਦਇਆ ਆ ਜੇ, ਸੰਤੋਖ ਆ ਜੇ, ਜਾਤ ਆ ਜੇ, ਸਾਤ ਆ ਜੇ ਤਾਂ ਸਫਲ ਹੈ ਤੁਹਾਡਾ ਜਨੇਊ। ਦਇਆ ਕਪਾਹ ਸੰਤੋਖ ਸੂਤ, ਜਾਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕਾ ਤਾਂ ਪਾ ਲਓ। ਫਿਰ ਮਿਲ ਗਿਆ ਜੋਗੀ, ਤੇ ਜੋਗੀ ਨੇ ਵੀ ਕੰਨ ਚ ਮੁੰਦਰਾਂ ਪਾਈਆਂ ਹੋਈਆਂ ਸੀ, ਉਹਦਾ ਚਿੰਨ੍ਹ ਹੈ। ਜੜਾਵਾਂ ਰੱਖੀਆਂ ਨੇ, ਹੱਥ ਵਿੱਚ ਇੱਕ ਸੋਟੀ ਚੱਕੀ ਹੈ ਤੇ ਖਿੰਤਾ ਫੜੀ ਹੈ, ਤੇ ਉਹਨੂੰ ਵੀ ਕਿਹਾ ਮਹਾਰਾਜ ਨੇ ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰ ਹੈ ਵਿਭੂਤ। ਜੇ ਮੁੰਦਰਾਂ ਪਾਉਣਗੀਆਂ ਸੰਤੋਖ ਦੀਆਂ ਪਾਓ, ਮੁੰਦਾ ਸੰਤੋਖ ਸਰਮਪਤ ਝੋਲੀ। ਤੇ ਫਿਰ ਆ ਮਿਹਨਤ ਦੀ ਮੁਸ਼ਕਤ ਦੀ ਇਹ ਝੋਲੀ ਚੁੱਕੋ, ਸਰਮ ਪਾਣੀ ਤਨ ਵਾਹਿਗੁਰੂ ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਉਹ ਅਕਾਲ ਪੁਰਖ ਪਰਮਾਤਮਾ ਦਾ ਧਿਆਨ ਲਾਣਾ, ਇਹ ਵਿਭੂਤੀ ਪਾਓ, ਇਹ ਸਵਾਹ ਪਾਓ ਤੁਸੀਂ ਜੇ ਪਾਉਣੀ ਹੈ। ਖਿੰਥਾ ਕਾਲ ਕੁਆਰੀ ਕਾਇਆ, ਤੇ ਖਿੰਥਾ ਕਿਹੜੀ ਚੁੱਕਣੀ ਹੈ, ਗੋਦੜੀ। ਆਪਣੇ ਸਰੀਰ ਨੂੰ ਵਿਕਾਰਾਂ ਤੋਂ ਕੁਆਰਾ ਰੱਖਣਾ, ਸੁੱਚਾ ਰੱਖਣਾ। ਖਿੰਥਾ ਕਾਲ ਕੁਆਰੀ ਕਾਇਆ, ਜੋਗਤ ਡੰਡਾ ਪ੍ਰਤੀਤ, ਤੇ ਹੱਥ ਵਿੱਚ ਡੰਡਾ ਕਿਹੜਾ ਚੱਕਣਾ, ਵਾਹਿਗੁਰੂ ਜੀ ਦੇ ਭਰੋਸੇ ਦਾ, ਵਿਸ਼ਵਾਸ ਦਾ। ਚਿੰਨ੍ਹ ਤਾਂ ਉਹਦੇ ਕੋਲ ਵੀ ਸੀ ਪਰ ਸਿੱਖਿਆ ਨਹੀਂ ਸੀ, ਸਿੱਖਿਆ ਦਿੱਤੀ। ਤੇ ਜੇ ਮੁਸਲਮਾਨ ਮਿਲ ਗਿਆ ਉਹਨੂੰ ਵੀ ਕਿਹਾ, ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਵੈ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੈ। ਧਾਰਮਿਕ ਚਿੰਨ੍ਹ ਪਾ, ਪਰ ਉਹ ਚਿੰਨ੍ਹਾਂ ਦੀ ਜੋ ਸਿੱਖਿਆ ਹੈ ਉਹਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰ। ਹੁਣ ਸਤਿਗੁਰੂ ਜੀ ਨੇ ਸਾਡੇ ਲਈ ਪੰਜ ਕੱਕੇ ਜ਼ਰੂਰੀ ਕਰਤੇ, ਨਿਸ਼ਾਨੇ ਇਹ ਸਿੱਖੀ ਪੰਜ ਹਰਫ ਕਾਫ, ਸਿੱਖੀ ਦੀ ਨਿਸ਼ਾਨੀ ਪੰਜ ਕਕਾਰ ਨੇ। ਤੇ ਪਹਿਲਾ ਜਿਹੜਾ ਕੱਕਾ ਹੈ, ਪਹਿਲਾ ਕਕਾਰ ਜੋ ਵਾਹਿਗੁਰੂ ਜੀ ਨੇ ਸਾਨੂੰ ਦੇ ਕੇ ਭੇਜਿਆ, ਚਾਰ ਤਾਂ ਇੱਥੋਂ ਲਏ ਨੇ ਨਾ, ਕੜਾ ਇੱਥੋਂ ਲਿਆ, ਕੰਘਾ ਇੱਥੋਂ ਲਿਆ, ਕਸ਼ਹਿਰਾ ਇੱਥੋਂ ਲਿਆ, ਕਿਰਪਾਨ ਇੱਥੋਂ ਲਈ ਹੈ ਆਪਾਂ, ਪਰ ਇੱਕ ਤਾਂ ਵਾਹਿਗੁਰੂ ਜੀ ਨੇ ਦੇ ਕੇ ਭੇਜਿਆ ਸਾਰਿਆਂ ਨੂੰ। ਉੱਥੇ ਇਹ ਨਹੀਂ ਵੀ ਕੇਵਲ ਸਿੱਖਾਂ ਨੂੰ ਹੀ ਦੇ ਕੇ ਭੇਜਿਆ, ਨਹੀਂ ਨਹੀਂ, ਜੋ ਵੀ ਉਹਨੇ ਸੰਸਾਰ ਤੇ ਭੇਜਿਆ ਸਾਰਿਆਂ ਨੂੰ ਦੇ ਕੇ ਭੇਜਿਆ। ਤਾਂ ਕਰਕੇ ਆਪਾਂ ਮਾਣ ਨਾਲ ਕਹਿ ਸਕਦੇ ਹਾਂ ਵੀ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਆਪਣਾ ਧਰਮ ਹੈ ਨਾ, ਆਪਣਾ ਸਵਰੂਪ ਹੈ ਜਿਹੜਾ ਉਹਦਾ, ਆਪਣਾ ਸਵਰੂਪ ਉਹਨੂੰ ਸਿਰਫ ਤੇ ਸਿਰਫ ਸਿੱਖ ਨੇ ਸੰਭਾਲਿਆ ਹੋਇਆ। ਸਿੱਖ ਨੇ ਕਿਵੇਂ, ਹੁਣ ਹੋਵੇ ਕੋਈ ਹਿੰਦੂਆਂ ਦਾ ਬੱਚਾ, ਧਿਆਨ ਦਿਓ, ਉਹ ਕੋਈ ਕਿਸੇ ਵੀ ਆਪਣੇ ਸਰੀਰ ਦੇ ਰੋਮ ਨਾਲ ਕੇਸਾਂ ਨਾਲ ਛੇੜਛਾੜ ਨਾ ਕਰੇ, ਭਰ ਜਵਾਨੀ ਵਿੱਚ ਆ ਗਿਆ ਤੇ ਜਦੋਂ ਐਨ ਦਾੜਾ ਸਜਿਆ, ਮਸ਼ਹਿਰੇ ਰੱਖੇ ਨੇ ਤੇ ਭਰੇ ਬਾਜ਼ਾਰ ਵਿੱਚ ਖੜਾ ਕੇਸਾ ਧਾਰੀ, ਤੇ ਰਾਹੀ ਪਾਂਧੀ ਨੂੰ ਪੁੱਛੋ ਇਹ ਕੌਣ ਹੈ, ਕਹਿੰਦੇ ਜੀ ਸਿੱਖ ਹੈ ਹਿੰਦੂਆਂ ਦਾ, ਹੈ ਤਾਂ ਹਿੰਦੂਆਂ ਦਾ ਨਾ। ਹੋਵੇ ਕੋਈ ਮੁਸਲਮਾਨ, ਕੇਸਾਂ ਨਾਲ ਛੇੜਛਾੜ ਨਾ ਕਰੇ ਤੇ ਉਹਦੇ ਬਾਰੇ ਪੁੱਛ ਲਓ ਤੇ ਦੁਨੀਆਂ ਕੀ ਕਹੇ ਜੀ ਸਿੱਖ ਹੈ। ਅਕਾਲ ਪੁਰਖ ਪਰਮਾਤਮਾ ਦਾ ਸਵਰੂਪ, ਤੇ ਹੁਣ ਕਬੀਰ ਸਾਹਿਬ ਨੂੰ ਪੁੱਛੋ ਜਿਨ੍ਹਾਂ ਨੇ ਦੇਖਿਆ ਨਾ, ਕੀ ਕਹਿੰਦੇ ਕਬੀਰ, ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ। ਕੇਸੋ ਕਿਉਂ ਕਿਹਾ, ਉਹ ਪਰਮਾਤਮਾ ਕਹਿੰਦੇ ਕੇਸਾਂ ਵਾਲਾ, ਤੇ ਭਗਤ ਨਾਮਦੇਵ ਉਹਨੇ ਵੀ ਕਿਹਾ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਨਾ, ਕਹਿੰਦੇ ਸੋਹਣੇ ਨੱਕ ਜਿਹੜ ਲੰਮੜੇ ਵਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਕੋਈ ਭਗਤ ਜੀ ਉਹਨੂੰ ਕਹਿ ਰਹੇ ਵੀ ਤੇਰੇ ਕੇਸ ਬਹੁਤ ਲੰਮੇ ਨੇ, ਕਬੀਰ ਸਾਹਿਬ ਕਹਿੰਦੇ ਤੂੰ ਕੇਸਾਂ ਵਾਲਾ। ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਤੇ ਕੇਸ ਕੀ ਕਹਿੰਦੇ ਨੇ, ਜਿਹੋ ਜਿਹਾ ਤੈਨੂੰ ਪਰਮਾਤਮਾ ਨੇ ਬਣਾ ਕੇ ਭੇਜਦਾ ਉਹੇ ਜਿਹਾ ਰਹਿ, ਉਹਦੇ ਹੁਕਮ ਵਿੱਚ ਚੱਲ, ਉਹਦੀ ਰਜਾ ਵਿੱਚ ਚੱਲ। ਭਾਈ ਮਰਦਾਨਾ 50 ਸਾਲ ਰਬਾਬ ਚੁੱਕ ਕੇ ਨਾ ਗੁਰੂ ਨਾਨਕ ਮਹਾਰਾਜ ਦੇ ਨਾਲ ਰਿਹਾ, ਅਖੀਰਲੀ ਉਮਰੇ ਆ ਕੇ ਉਹਨੇ ਇੱਕ ਦਿਨ ਹੱਥ ਜੋੜਦੇ ਪਾਤਸ਼ਾਹ ਅੱਗੇ, ਕਹਿੰਦਾ ਪਾਤਸ਼ਾਹ ਵੀ ਜਿੱਥੇ ਵੀ ਤੁਸੀਂ ਗਏ ਮੈਂ ਨਾਲ ਹੀ ਸੀ, ਚਾਹੇ ਤੁਸੀਂ ਸਮੁੰਦਰਾਂ ਵਿੱਚ ਦੀ ਗਏ, ਮਾਰੂਥਲਾਂ ਤੇ ਗਏ, ਪਹਾੜਾਂ ਪਰਬਤਾਂ ਤੇ ਗਏ, ਮੈਂ ਨਾਲ ਹੀ ਹੁੰਦਾ ਸੀ। ਤੇ ਜਿੰਨੀਆਂ ਵੀ ਬਲਾਵਾਂ ਟਕੀਆਂ ਟੱਕਰੀਆਂ, ਕੋਈ ਚੋਰ ਮਿਲ ਗਿਆ, ਕੋਈ ਠੱਗ ਮਿਲ ਗਿਆ, ਕੋਈ ਡਾਕੂ ਮਿਲ ਗਿਆ, ਵਾਹ ਤਾਂ ਮੇਰਾ ਪੈਂਦਾ ਸੀ ਨਾ ਪਹਿਲਾਂ, ਤੇ ਬਾਅਦ ਵਿੱਚ ਉਧਾਰ ਤੁਸੀਂ ਕਰਦੇ ਸੀ, ਪਰ ਵਾਹ ਪਹਿਲਾਂ ਮੇਰਾ ਪੈਂਦਾ ਸੀ ਉਹਨਾਂ ਨਾਲ। ਤੇ ਤੁਸੀਂ ਉਹਨਾਂ ਨੂੰ ਸਿੱਖਿਆ ਦਿੰਦੇ ਰਹੇ, ਤੁਸੀਂ ਅੱਜ ਤੱਕ ਮੈਨੂੰ ਤਾਂ ਕੋਈ ਸਿੱਖਿਆ ਦੇ ਦਿਓ, ਮੈਨੂੰ ਨਿੱਜੀ ਸਿੱਖਿਆ ਦਿਓ। ਤਾਂ ਉਹ ਵਕਤ ਨਾ ਗੁਰੂ ਨਾਨਕ ਮਹਾਰਾਜ ਨੇ ਭਾਈ ਮਰਦਾਨੇ ਨੂੰ ਤਿੰਨ ਵਚਨ ਕੀਤੇ। ਕਿਹਨੇ? ਮਰਦਾਨਿਆ, ਲੈ ਫਿਰ ਸੁਣ, ਕਦੇ ਵੀ ਕੇਸਾਂ ਦਾ ਕਤਲ ਨਹੀਂ ਕਰਨਾ, ਪਹਿਲਾ। ਦੂਸਰਾ, ਨਸ਼ਾ ਨਹੀਂ ਕਰਨਾ। ਗਵਈਏ ਲੋਕ ਇਹ ਨਸ਼ਾ ਕਰ ਲੈਂਦੇ ਸੀ, ਤਾਂ ਕਰਕੇ ਬਾਣੀ ਵਿੱਚ ਪੜ੍ਹੋ ਸਲੋਕ ਮਰਦਾਨਾ ਪਹਿਲਾ, ਜਿਹੜਾ ਸ਼ਬਦ ਹੈ ਨਾ, ਇਹ ਸਾਰੇ ਸ਼ਬਦ ਵਿੱਚ ਨਸ਼ੇ ਦੀ ਗੱਲ ਹੈ। ਮਰਦਾਨਿਆ, ਨਸ਼ਾ ਨਹੀਂ ਕਰਨਾ ਜੀ, ਸੱਤ ਵਚਨ ਪਾਤਸ਼ਾਹ। ਹੋਰ ਕਹਿੰਦੇ ਅੰਮ੍ਰਿਤ ਵੇਲਾ ਨਹੀਂ ਤਿਆਗਣਾ, ਇਹ ਤੀਜਾ। ਕੇਸਾਂ ਦਾ ਕਤਲ ਨਹੀਂ ਕਰਨਾ, ਨਸ਼ਾ ਨਹੀਂ ਕਰਨਾ, ਅੰਮ੍ਰਿਤ ਵੇਲਾ ਨਹੀਂ ਤਿਆਗਣਾ। 50 ਸਾਲ ਨਾਲ ਰਹਿ ਕੇ ਮਰਦਾਨੇ ਨੇ ਜਦੋਂ ਅਰਜੋਈ ਕੀਤੀ ਤਾਂ ਗੁਰੂ ਨਾਨਕ ਨੇ ਇਹ ਬਚਨ ਉਹਦੀ ਝੋਲੀ ਚ ਪਾਏ ਸੀ ਤਿੰਨੇ, ਤੇ ਤਿੰਨੇ ਹੀ ਉਹਨੇ ਕਮਾਏ ਸੀ। ਤੇ ਸਿੱਖੀ ਦੀ ਜਿਹੜੀ ਜਿੰਦ ਜਾਨ ਹੈ ਨਾ, ਸਾਡੇ ਸਰੀਰ ਦੀ ਜਿੰਦ ਜਾਨ ਕੀ ਨੇ? ਸਾਡੇ ਸਵਾਸ ਨੇ। ਅਰਦਾਸ ਕਰਦੇ ਹਾਂ ਆਪਾਂ, ਅਰਦਾਸ ਕਰਦੇ ਹਾਂ ਪੰਜ ਤਖਤਾਂ ਬਾਰੇ। ਜਦੋਂ ਆਪਾਂ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ ਤੇ ਪੰਜ ਤਖਤਾਂ ਦਾ ਜ਼ਿਕਰ ਹੈ ਨਾ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਤੇ ਪੰਜੇ ਤਖਤਾਂ ਵਿੱਚੋਂ ਇੱਕ ਤਖਤ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ। ਕੇਸਾਂ ਤੋਂ ਹੈ ਨਾ, ਉਹ ਕੇਸਾਂ ਤੋਂ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦਾ ਕੱਟਿਆ ਹੋਇਆ ਸੀਸ ਜਦੋਂ ਆਨੰਦਪੁਰੀ ਪਹੁੰਚਦਾ ਤਾਂ ਉਹ ਸੀਸ ਦੇ ਨਾਲ ਕੇਸ ਵੀ ਸੀ। ਕੇਸਾਂ ਤੋਂ ਇੱਕ ਤਖਤ ਦਾ ਨਾਮ ਰੱਖ ਦਿੱਤਾ, ਸਿੱਖਾ ਕਦੇ ਨਾ ਭੁੱਲੀ। ਤੇ ਇਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇਰਾ ਜਨਮ ਸਥਾਨ ਹੈ, ਆਪਣੇ ਜਨਮ ਸਥਾਨ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਉਦੋਂ ਯਾਦ ਕੀਤਾ ਆਪਾਂ। ਤੇ ਜਦੋਂ ਆਪਾਂ ਸਿੰਘਾਂ ਸ਼ਹੀਦਾਂ ਬਾਰੇ ਉਹ ਬੰਦ ਪੜ੍ਹਦੇ ਹਾਂ, ਅਰਦਾਸ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਚੜੇ, ਤਨਾਰਿਆਂ ਨਾਲ ਚੁਰਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਸਿੱਖੀ ਕੇਸਾਂ ਸਵਾਸਾਂ ਇਹ ਨਾਲ ਨੇ, ਦੋ ਸ਼ਬਦ ਮਿਲਦੇ ਨੇ ਆਪਸ ਵਿੱਚ। ਜਿਹੜੀ ਸਿੱਖੀ ਦੀ ਜਿੰਦ ਜਾਨ ਹੈ ਉਹ ਕੇਸ ਨੇ। ਅੰਮ੍ਰਿਤਧਾਰੀ ਜਿਹੜਾ ਸਿੱਖ ਹੈ ਨਾ, ਉਹਦੇ ਚਾਰ ਕਕਾਰ ਲੈ ਜਾਣ, ਕੜਾ ਵਿਸਰਜੇ, ਕੰਘਾ ਵਿਸਰਜੇ, ਕਸ਼ਹਿਰਾ ਪਹੁੰਚੇ ਚੋਂ ਲੈ ਜੇ, ਕਿਰਪਾਨ ਤਨ ਤੋਂ ਦੂਰ ਹੋ ਜੇ, ਤਾਂ ਆਪਾਂ ਬਾਣੀ ਪੜ੍ਹ ਕੇ ਅਰਦਾਸਾਂ ਸੋਧ ਕੇ ਦੁਆਰੇ ਪਾ ਸਕਦੇ ਹਾਂ। ਇਹ ਵਿਧਾਨ ਹੈ ਸਾਡਾ, ਪਾ ਸਕਦੇ ਹਾਂ। ਪਰ ਜੇ ਕੇਸਾਂ ਦਾ ਕਤਲ ਹੋ ਜੇ ਫਿਰ ਨਹੀਂ, ਫਿਰ ਤਾਂ ਪੰਜਾਂ ਅੱਗੇ ਪੇਸ਼ ਹੋਣਾ ਪੈਣਾ। ਕਿਉਂ? ਹੁਣ ਤੂੰ ਸਿੱਖ ਨਹੀਂ ਰਿਹਾ ਕਿ ਤੂੰ ਪਾਤਤ ਹੋ ਗਿਆ, ਹੁਣ ਨਹੀਂ, ਹੁਣ ਤਾਂ ਪੰਜਾਂ ਅੱਗੇ ਪੇਸ਼ ਹੋਣਾ ਪਹਿਲਾਂ। ਉਦੋਂ ਯਾਦ ਕੀਤਾ। ਤੇ ਜਦੋਂ ਆਪਾਂ ਫਿਰ ਦਾਨ ਮੰਗਦੇ ਹਾਂ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸੱਤੇ ਦਾਨਾਂ ਵਿੱਚ ਵੀ ਜ਼ਿਕਰ ਹੈ, ਉੱਥੇ ਵੀ ਕੇਸ ਦਾਨ ਮੰਗੇ ਆ। ਤਾਂ ਕੇਸ ਸਾਨੂੰ ਕੀ ਕਹਿੰਦੇ ਨੇ? ਉਹ ਵਾਹਿਗੁਰੂ ਜੀ ਦੇ ਹੁਕਮ ਵਿੱਚ ਰਹਿਣਾ, ਉਹਦੀ ਰਜ਼ਾ ਵਿੱਚ ਰਹਿਣਾ, ਹੁਕਮ ਅਦੂਲੀ ਨਹੀਂ ਕਰਨੀ। ਫਿਰ ਅੱਗੇ ਕੇਸਾਂ ਦੇ ਵਿੱਚ ਇੱਕ ਕਕਾਰ ਹੋਰ ਰੱਖਤਾ, ਕੰਘਾ। ਕੰਘਾ ਕੀ ਕਹਿੰਦਾ? ਦੋ ਕੰਮ ਕਰਦਾ ਕੰਘਾ। ਇੱਕ ਤਾਂ ਜਿਹੜੇ ਕੇਸ ਉਲਝ ਜਾਣ ਉਹਨਾਂ ਨੂੰ ਸਿੱਧੇ ਕਰਦਾ, ਦੂਜਾ ਜਿਹੜੇ ਕੇਸ ਮੁਰਦਾ ਹੋ ਜਾਣ ਉਹਨਾਂ ਨੂੰ ਸਿਰ ਤੋਂ ਬਾਹਰ ਕਰਦਾ। ਦੋ ਕੰਮ ਹੋ ਗਏ ਨਾ, ਉਲਝੇ ਕੇਸਾਂ ਨੂੰ ਸਿੱਧੇ ਕਰਦਾ, ਤੇ ਮੁਰਦੇ ਕੇਸਾਂ ਨੂੰ ਬਾਹਰ ਕਰਦਾ। ਇਹ ਮਾਮੂਲੀ ਲੱਕੜ ਨਹੀਂ, ਕੰਗਾ ਵੀ ਦੱਸਦਾ ਸਿੱਖਾ ਤੂੰ ਹੁਣ ਕਲਗੀਧਰ ਪਾਤਸ਼ਾਹ ਨੂੰ ਆਪਣਾ ਆਪ ਸੌਂਪਿਆ ਹੋਇਆ, ਤੂੰ ਸੰਸਾਰ ਵਿੱਚ ਉਲਝਣਾ ਪੈਦਾ ਕਰਦਾ ਚੰਗਾ ਨਹੀਂ ਲੱਗਦਾ, ਤਾਂ ਉਲਝਣਾ ਨਹੀਂ ਪਾਉਣੀਆਂ, ਉਲਝਣਾ ਪਈਆਂ ਨੂੰ ਸਿੱਧਾ ਕਰਨਾ। ਕਿਵੇਂ? ਜਿਵੇਂ ਕੰਗਾ ਤੇਰੇ ਕੇਸਾਂ ਨੂੰ ਸਿੱਧਾ ਕਰ ਰਿਹਾ, ਉਲਝਣਾ ਨਹੀਂ ਪਾਉਣੀਆਂ, ਆਪ ਵੀ ਸਿੱਧੇ ਮਾਰਗ ਤੇ ਤੁਰਨਾ ਤੇ ਹੋਰਾਂ ਦੀਆਂ ਪਈਆਂ ਉਲਝਣਾ ਨੂੰ ਸਹੀ ਕਰਨਾ, ਇਹ ਤੇਰਾ ਕੰਮ ਹੈ। ਸਿੱਖ ਪਰਉਪਕਾਰੀ ਹੈ ਨਾ, ਆਪ ਵੀ ਸਹੀ ਤੁਰਨਾ ਤੇ ਦੂਜਿਆਂ ਨੂੰ ਉਹ ਮਾਰਗ ਦੇ ਉੱਪਰ ਪ੍ਰੇਰਨਾ ਦੇਣੀ। ਤੇ ਫਿਰ ਕਦੇ ਵੀ ਮੁਰਦਾ ਵਿਚਾਰ ਆਪਣੇ ਮਨ ਵਿੱਚ ਨਹੀਂ ਲੈ ਕੇ ਆਉਣੇ। ਮੁਰਦਾ ਵਿਚਾਰ, ਦੂਜੇ ਦਾ ਮਾੜਾ ਸੋਚਣਾ, ਕਿਸੇ ਦੇ ਕੰਮ ਵਿੱਚ ਟੰਗ ਅੜਾਉਣੀ, ਮੁਰਦਾ ਵਿਚਾਰ, ਨਿੰਦਿਆ ਕਰੀ ਜਾਣੀ, ਆਲੋਚਨਾ ਕਰੀ ਜਾਣੀ, ਚੁਗਲੀ ਮਾਰਨੀ, ਇਹ ਵੀ ਨਹੀਂ ਕਰਨਾ। ਕੀ ਕਹਿ ਰਿਹਾ ਕੰਗਾ? ਇੱਕ ਤਾਂ ਉਲਝਣਾ ਨਹੀਂ ਪਾਉਣੀਆਂ, ਦੂਸਰਾ ਮੁਰਦਾ ਵਿਚਾਰ ਆਪਣੇ ਜੀਵਨ ਵਿੱਚ ਨਹੀਂ ਲੈ ਕੇ ਆਉਣੇ। ਅੱਜ ਤੱਕ ਆਪਾਂ ਇਤਿਹਾਸ ਪੜ੍ਹਦੇ ਸੁਣਦੇ ਹਾਂ ਕਿ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਲਹਿਣੇ ਦੀ ਅਖੀਰਲੀ ਪ੍ਰੀਖਿਆ ਲੈਂਦੇ ਆ ਨਾ, ਅਖੀਰਲੀ ਪ੍ਰੀਖਿਆਵਾਂ ਤਾਂ ਪਹਿਲਾਂ ਵੀ ਹੋਈਆਂ। ਕਿਉਂ? ਪ੍ਰੀਖਿਆ ਤੋਂ ਬਿਨਾਂ ਕਦੇ ਵੀ ਜੀਵਨ ਉੱਚਾ ਨਹੀਂ ਹੋ ਸਕਦਾ। ਉਹੀ ਬੱਚਾ ਉੱਚੇ ਮਰਾਤਵਿਆਂ ਤੇ ਪਹੁੰਚਦਾ ਜਿਹੜਾ ਹਰ ਸਾਲ ਪ੍ਰੀਖਿਆ ਦੇ ਕੇ ਇੱਕ ਕਲਾਸ ਤੋਂ ਦੂਜੀ ਕਲਾਸ ਵਿੱਚ ਚਲਾ ਜਾਂਦਾ ਹੈ। ਇਸੇ ਤਰ੍ਹਾਂ ਧਰਮ ਦੀ ਦੁਨੀਆਂ ਵਿੱਚ ਵੀ ਪ੍ਰੀਖਿਆ ਹੈ। ਕਦੇ ਡੋਲਣਾ ਨਹੀਂ ਚਾਹੀਦਾ, ਡੋਲ ਜਾਂਦੇ ਅਸੀਂ। ਕਈ ਵਾਰੀ ਦੁੱਖ ਆਵੇ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪੱਲਾ ਛੱਡ ਕੇ ਨਾ ਪਖੰਡੀਆਂ ਦੇ ਦਰਾਂ ਤੇ ਭਟਕਦੇ ਫਿਰਦੇ ਆ, ਡੋਲ ਗਏ ਨਾ। ਇਹ ਵੀ ਤਾਂ ਹੋ ਸਕਦਾ ਵੀ ਦੁੱਖ ਪ੍ਰੀਖਿਆ ਹੋਵੇ, ਦੁੱਖ ਦਾਰੂ ਸੁੱਖ ਰੋਗ ਪਿਆ, ਹੋ ਸਕਦਾ ਵੀ ਦੁੱਖ ਪ੍ਰੀਖਿਆ ਹੋਵੇ ਤੇਰੀ, ਤੂੰ ਕਿੱਥੇ ਕੁ ਤੱਕ ਖੜਾ, ਡੋਲ ਗਿਆ, ਭੜਕਦਾ ਫਿਰਦਾ, ਜੋਤਸ਼ੀਆਂ ਕੋਲ ਜਾ ਰਿਹਾ, ਪੁੱਛਦਾ ਫਿਰਦਾ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਤਾਂ ਅੱਜ ਤੱਕ ਆਪਾਂ ਪੜ੍ਹਦੇ ਸੁਣਦੇ ਆ ਰਹੇ ਹਾਂ, ਜਦੋਂ ਅਖੀਰਲੀ ਪ੍ਰੀਖਿਆ ਹੋਈ, ਜਿਸ ਦਿਨ ਭਾਈ ਲਹਿਣੇ ਨੂੰ ਆਪਣਾ ਅੰਗ ਬਣਾਇਆ ਵੀ ਤੂੰ ਮੇਰਾ ਅੰਗ ਹੈ, ਛੋਟਾ ਸ਼ਬਦ ਨਹੀਂ ਸੀ ਕੋਈ, ਬਹੁਤ ਵੱਡਾ ਸ਼ਬਦ ਸੀ ਇਹ। ਜਿਸ ਦਿਨ ਉਹਨਾਂ ਦਾ ਨਾਮ ਬਦਲਿਆ ਵੀ ਲਹਿਣਾ ਅੱਜ ਤੂੰ ਅੰਗਦ ਹੈ, ਅੰਗਦ ਭਾਵ ਕਿ ਮੇਰਾ ਹੀ ਅੰਗ ਹੈ, ਜਿਵੇਂ ਆਪਣੇ ਅੰਗ ਨੇ ਨਾ, ਅੰਗ ਉਹੀ ਕੁਝ ਕਰਦਾ ਜੋ ਮਨ ਕਹਿੰਦਾ। ਅੰਗ ਹੱਥ ਉਵੇਂ ਹਿੱਲੇਗਾ, ਉਧਰ ਨੂੰ ਹੀ ਹਿੱਲੇਗਾ, ਉਧਰ ਨੂੰ ਹੀ ਜਾਵੇਗਾ, ਪੈਰ ਉਧਰ ਨੂੰ ਜਾਣਗੇ ਜਿੱਧਰ ਨੂੰ ਮਨ ਕਹਿੰਦਾ, ਅੱਖਾਂ ਉਹ ਵੇਖਦੀਆਂ ਜਿੱਧਰ ਮਨ ਕਹਿੰਦਾ, ਕੰਨ ਉਹ ਸੁਣਨਗੇ ਜੋ ਮਨ ਕਹਿੰਦਾ। ਤੇ ਗੁਰੂ ਨਾਨਕ ਮਹਾਰਾਜ ਨੇ ਕੀ ਕਿਹਾ? ਲੈਣਿਆ ਤੂੰ ਮੇਰਾ ਅੰਗਦ ਹੈ, ਤੂੰ ਮੇਰਾ ਅੰਗ ਹੈ, ਤੂੰ ਮੇਰਾ, ਜੋ ਮੈਂ ਕਿਹਾ ਤੂੰ ਉਹੀ ਕੀਤਾ। ਤੇ ਅਖੀਰਲੀ ਪ੍ਰੀਖਿਆ ਕੀ ਸੀ ਫਿਰ? ਕਹਿੰਦੇ ਚੱਲ ਮੁਰਦਾ ਖਾ ਲਾ, ਆਹੀ ਸੀ ਨਾ, ਚੱਲ ਮੁਰਦਾ ਖਾ। ਭਾਵ ਕੀ ਹੈ ਇਹਦਾ? ਇਹ ਸਾਖੀ ਦਾ ਭਾਵ ਕੀ ਹੈ? ਜੇ ਤੂੰ ਮੇਰਾ ਅੰਗ ਬਣਨਾ, ਜੇ ਤੂੰ ਮੇਰਾ ਰੂਪ ਬਣਨਾ, ਲੈਣਿਆ ਕੀ ਕਰਨਾ ਪਏਗਾ? ਆਪਣੇ ਅੰਦਰਲੇ ਮੁਰਦੇ ਨੂੰ ਖਤਮ ਕਰਨਾ ਪਵੇਗਾ। ਆਹ ਸੀ ਮੁਰਦੇ ਵਿਚਾਰ, ਕੱਢ ਦੇ ਬਸ, ਇਹਨਾਂ ਨੂੰ ਖਾ ਜਾ, ਖਤਮ ਕਰ ਦੇ ਇਹਨਾਂ ਨੂੰ, ਮੁਰਦੇ ਵਿਚਾਰ ਖਤਮ ਕਰ, ਜਿਹੜੀ ਆਪਣੀ ਮਨਮਤ ਧਾਰਨ ਕੀਤੀ ਇਹਨੂੰ ਖਤਮ ਕਰ, ਤੂੰ ਮੇਰੇ ਹੀ ਹੈ। ਜਿਸ ਦਿਨ ਲਹਿਣੇ ਨੇ ਵਚਨ ਮੰਨ ਲਿਆ ਤੇ ਕਹਿ ਦਿੱਤਾ ਹੁਣ ਤੂੰ ਮੇਰਾ ਅੰਗ ਹੈ, ਮੇਰਾ ਅੰਗਦ। ਕੰਗਾ ਕੀ ਕਹਿ ਰਿਹਾ? ਦੋ ਕੰਮ ਕਰਦਾ, ਉਲਝਣਾ ਸਿੱਧੀਆਂ ਕਰਦਾ ਤੇ ਮੁਰਦਾ ਕੇਸਾਂ ਨੂੰ ਬਾਹਰ ਕਰਦਾ। ਜੀਵਨ ਵਿੱਚ ਉਲਝਣ ਨਹੀਂ ਪਾਉਣੀ ਤੇ ਦੂਸਰਾ ਮੁਰਦਾ ਵਿਚਾਰ ਮਨ ਵਿੱਚ ਨਹੀਂ ਲੈ ਕੇ ਆਉਣੇ। ਤੀਸਰਾ ਜਿਹੜਾ ਕਕਾਰ ਹੈ ਉਹ ਹੈ ਗੁਰੂ ਕੇ ਸਵਾਰਿਓ ਕੜਾ। ਕੜਾ ਸਜੇ ਹੱਥ ਵਿੱਚ ਸਿੱਖ ਧਾਰਨ ਕਰਦਾ, ਕੀ ਕਹਿ ਰਿਹਾ ਇਹ? ਜਦੋਂ ਕਿਸੇ ਨੂੰ ਕੁਝ ਦੇਣਾ ਹੋਵੇ ਨਾ, ਕੜਾ ਭੱਜ ਕੇ ਅੱਗੇ ਆਉਂਦਾ, ਤੇ ਜਦੋਂ ਕਿਸੇ ਤੋਂ ਕੁਝ ਲੈਣਾ ਹੋਵੇ ਕੜਾ ਪਿੱਛੇ ਜਾਂਦਾ। ਚਿੰਨ ਵਿਗਿਆਨ ਹੈ ਇਹ ਧਰਮ ਦੀ ਦੁਨੀਆ ਦਾ। ਦੇਣ ਵੇਲੇ ਅੱਗੇ ਤੇ ਲੈਣ ਵੇਲੇ ਪਿੱਛੇ। ਸਿੱਖਾ, ਕਿਸੇ ਨੂੰ ਦੇਣਾ ਹੋਵੇ ਤਾਂ ਭੱਜ ਕੇ ਅੱਗੇ ਜਾਈ, ਪਰ ਦੇਣਾ ਕਿੱਥੇ ਹੈ? ਜਿੱਥੇ ਲੋੜ ਹੈ, ਜਿੱਥੇ ਪਹਿਲੇ ਢੇਰ ਲੱਗੇ ਨੇ ਉੱਥੇ ਨਹੀਂ, ਜਿੱਥੇ ਲੋੜ ਹੈ ਉੱਥੇ ਦੇਣਾ ਹੈ, ਤੇ ਜਿੱਥੇ ਲੋੜ ਹੈ ਉੱਥੇ ਭੱਜ ਕੇ ਅੱਗੇ ਜਾਈ। ਇਹ ਤੈਨੂੰ ਕੜਾ ਕਹਿ ਰਿਹਾ, ਪਰ ਇਹ ਕੜਾ ਤੈਨੂੰ ਇਹ ਵੀ ਕਹਿੰਦਾ ਵੀ ਤੂੰ ਮੰਗਦਾ ਚੰਗਾ ਨਹੀਂ ਲੱਗਦਾ, ਕਿਉਂਕਿ ਤੂੰ ਸਿੱਖ ਹੈ ਤੇ ਸਿੱਖ ਦਾ ਕੰਮ ਕੀ ਹੈ? ਉਦਮ ਕਰੇਂਦੇ ਆ ਜੀ, ਉਹ ਤੂੰ ਕਮਾਵਦੇ ਆ ਸੁੱਖ ਪੁੰਚ ਤੇ ਆਏ ਦੇ ਆ ਤੂੰ ਪ੍ਰਭੂ ਮਿਲ ਜਾਣ। ਨਾਨਕ ਉਤਰੀ ਚਿੰਤ ਕਿਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਬਣਾਏ। ਇਹ ਕੜਾ ਕਹਿ ਰਿਹਾ ਵੀ ਤੂੰ ਕਿਰਤ ਕਰਨੀ ਹੈ, ਮੰਗ ਕੇ ਨਹੀਂ ਖਾਣਾ। ਜੇ ਮੰਗੇਗਾ ਮੈਂ ਪਿੱਛੇ ਜਾਵਾਂਗਾ, ਜੇ ਕਿਸੇ ਤੋਂ ਲੈਣ ਦਾ ਮਾਦਾ ਰੱਖੇਗਾ ਨਾ ਤਾਂ ਮੈਂ ਪਿੱਛੇ ਚਲਾ ਜਾਣਾ, ਮੈਂ ਤੇਰਾ ਸਾਥ ਨਹੀਂ ਦੇਣਾ ਫਿਰ। ਹਾਂ, ਕਿਸੇ ਨੂੰ ਦੇਣਾ, ਲੋੜਵੰਦੀ ਦੀ ਸਹਾਇਤਾ ਕਰਨੀ ਆ, ਤੇ ਮੈਂ ਤੇਰੇ ਨਾਲ ਆ, ਮੈਂ ਭੱਜ ਕੇ ਅੱਗੇ ਜਾਵਾਂਗਾ। ਫਿਰ ਦੂਸਰਾ, ਇਹ ਕਲਗੀਧਰ ਪਾਤਸ਼ਾਹ ਵੱਲੋਂ ਲਾਈ ਹੋਈ ਹੱਥ ਕੜੀ ਹੈ। ਇਹ ਹੱਥ ਆਪਣਾ ਨਹੀਂ, ਇਹ ਗੁਰੂ ਦੇ ਨੇ। ਇਸ ਨਾਲ ਕਦੇ ਵੀ ਚੋਰੀ ਨਹੀਂ ਕਰਨੀ, ਕਿਸੇ ਨਾਲ ਧੱਕਾ ਨਹੀਂ ਕਰਨਾ। ਇਹ ਹੱਥ ਭਲੇ ਲਈ ਉੱਠੇ, ਸੇਵਾ ਲਈ ਉੱਠੇ, ਕਿਰਤ ਲਈ ਉੱਠੇ, ਪਰ ਚੋਰੀ ਲੁੱਟ ਪਾਉਣੀ ਉਹਦੇ ਲਈ ਇਹ ਹੱਥ ਨਹੀਂ ਵਰਤਿਆ ਜਾ ਸਕਦਾ, ਕਿਉਂਕਿ ਇਹਨੂੰ ਕਲਗੀਧਰ ਨੇ ਕੜਿਆ ਹੋਇਆ, ਇਹਨੂੰ ਹੱਥ ਕੜੀ ਮਾਰੀ ਹੋਈ ਹੈ। ਆਪਣਾ ਨਹੀਂ, ਇਹ ਕਲਗੀਧਰ ਦਾ। ਦੂਸਰਾ, ਇਹ ਗਰੀਬ ਪਰਵਰੀ ਹੈ, ਗਰੀਬ ਪਰਵਰੀ। ਸਰਬ ਲੋਹ ਦੇ ਨਾਲ ਨਾਤਾ ਬਣਾਇਆ ਸਾਡਾ, ਸੋਨੇ ਨਾਲ ਨਹੀਂ, ਸਰਬ ਲੋਹ ਨਾਲ। ਫਿਰ ਚੌਥਾ ਜਿਹੜਾ ਕਕਾਰ ਹੈ ਨਾ, ਉਹ ਹੈ ਪਿਆਰਿਓ ਕਿਰਪਾਨ। ਇਹ ਦੋ ਸ਼ਬਦਾਂ ਦਾ ਸੁਮੇਲ ਹੈ, ਕਿਰਪਾ ਪਲੱਸ ਆਨ, ਕਿਰਪਾ ਦਾ ਘਰ। ਕੀ ਕਹਿੰਦਾ? ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਸਿੱਖ ਨੇ ਜੀਵਨ ਜਿਉਣਾ, ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋਂ ਡਰਨਾ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ, ਆਨ ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹਿਬ ਕਾਨ। ਸਿੱਖ ਨਾ ਡਰਦਾ, ਨਾ ਡਰਾਉਂਦਾ, ਨਾ ਜ਼ੁਲਮ ਕਰਦਾ ਤੇ ਨਾ ਜ਼ੁਲਮ ਸਹਿੰਦਾ, ਨਾ ਕਿਸੇ ਨਾਲ ਧੱਕਾ ਕਰਦਾ ਤੇ ਨਾ ਕਿਸੇ ਦਾ ਧੱਕਾ ਸਹਿੰਦਾ। ਸ਼ਸਤਰ ਇੱਕੋ ਹੀ ਹੈ, ਪਰ ਨਾ ਇਹਦੇ ਦੋ ਨੇ। ਇਹ ਤਲਵਾਰ ਵੀ ਬਣ ਜਾਂਦੀ ਹੈ, ਪਰ ਕਦੋਂ? ਜਦੋਂ ਤਲੇ ਪਏ ਤੇ ਵਾਰ ਕਰੇ, ਭੱਜਦੇ ਤੇ ਵਾਰ ਕਰੇ, ਡਿੱਗੇ ਤੇ ਵਾਰ ਕਰੇ, ਸ਼ਰਨ ਪਏ ਤੇ ਵਾਰ ਕਰੇ, ਉਦੋਂ ਤਲਵਾਰ ਹੈ ਇਹ। ਪਰ ਇਹੀ ਕਿਰਪਾਨ ਵੀ ਬਣ ਜਾਂਦੀ ਹੈ, ਕਦੋਂ? ਜਦੋਂ ਅਸੀਂ ਗਰੀਬ ਦੇ ਮਜ਼ਲੂਮ ਦੇ ਹੱਕ ਵਿੱਚ ਖੜਦੇ ਹਾਂ, ਉਦੋਂ ਕਿਰਪਾਨ ਬਣਦੀ ਹੈ ਇਹ। ਜੇ ਇਹ ਘਰ ਦੇ ਵਿੱਚੋਂ ਸ਼ਸਤਰ ਨੂੰ ਹੱਥ ਪਾਇਆ ਗਿਆ ਨਾ, ਤਾਂ ਭਾਈ ਗੁਰਦਾਸ ਨੇ ਕੀ ਕਿਹਾ? ਉਹਨਾਂ ਨੇ ਕੀ ਕਿਹਾ? ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਬਡ ਯੋਧਾ ਬਹੋ ਪਾਰੋ ਪਕਾਰੀ। ਨਾ ਕਿਸੇ ਨੂੰ ਡਰਾਉਣ ਲਈ, ਨਾ ਧਮਕਾਉਣ ਲਈ, ਨਾ ਭਜਾਉਣ ਲਈ ਸ਼ਸਤਰ ਦੇ ਮੁੱਠੇ ਨੂੰ ਹੱਥ ਨਹੀਂ ਪਾਇਆ। ਜਦੋਂ ਵੀ ਸ਼ਸਤਰ ਦੇ ਮੁੱਠੇ ਨੂੰ ਹੱਥ ਪਿਆ ਤਾਂ ਪਾਰੋ ਪਕਾਰ ਲਈ, ਭਲੇ ਲਈ। ਪੰਜਵਾਂ ਜਿਹੜਾ ਕਕਾਰ ਹੈ ਉਹ ਹੈ ਕਸ਼ਹਿਰਾ। ਇਹਦੀ ਨੀਂਹ ਕਿਹਨੇ ਰੱਖੀ ਸੀ? ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ, ਸੰਗਲਾਦੀਪ ਦਾ ਰਾਜਾ ਸ਼ਿਵਨਾਭ। ਜਦੋਂ ਪਾਤਸ਼ਾਹ ਪਹੁੰਚੇ ਆ ਨਾ, ਤਾਂ ਉਹਨੇ ਬੱਚੀਆਂ ਨੂੰ ਭੇਜਦਾ ਸੀ, ਨੌਜਵਾਨ ਬੱਚੀਆਂ ਨੂੰ, ਜਾਓ ਪ੍ਰੀਖਿਆ ਲਵੋ। ਉਹ ਆ ਕੇ ਬੱਚੀਆਂ ਨੱਚਣ ਲੱਗ ਗਈਆਂ ਤੇ ਗੁਰੂ ਨਾਨਕ ਮਹਾਰਾਜ ਨੇ ਕਿਹਾ, ਕਹਿੰਦੇ ਧੀਓ, ਪਿਤਾ ਦੇ ਅੱਗੇ ਧੀ ਨੱਚਦੀ ਨਹੀਂ ਹੁੰਦੀ। ਕਿੱਡਾ ਪਵਿੱਤਰ ਬਚਨ ਹੈ, ਇੱਕ ਪਿਤਾ ਦੇ ਅੱਗੇ ਧੀ ਨਹੀਂ ਨੱਚਦੀ ਹੁੰਦੀ। ਗਾਛੋ ਪੁੱਤਰੀ ਰਾਜਕੁਆਰ, ਕੀ ਕਰਨਾ ਚਾਹੀਦਾ? ਨਾਮ ਭਣੋ ਸੱਚ ਦੋਤ ਸਵਾਰ। ਉਸ ਦਿਨ ਇੱਕ ਸ਼ਹਿਰੇ ਦੀ ਨੀਂਹ ਰੱਖਦੀ ਸੀ ਗੁਰੂ ਨਾਨਕ ਮਹਾਰਾਜ ਨੇ, ਕਿੱਥੇ? ਸੰਗਲਾਦੀਪ ਦੇ ਰਾਜੇ ਕੋਲ, ਰਾਜੇ ਸ਼ਿਵਨਾਭ ਕੋਲ, ਚਰਨਾਂ ਤੇ ਢਹਿ ਗਿਆ ਸੀ ਉਹ। ਤੇ ਇਹਨੂੰ ਸਲਾਈਆਂ ਮਾਰੀਆਂ ਫਿਰ ਗੁਰੂ ਅਰਜਨ ਮਹਾਰਾਜ ਨੇ, ਪਾਰ ਅਤਰਿਯ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਦ ਸੰਗ ਹੇਤ, ਸਲਾਈਆਂ ਪਾਤੀਆਂ। ਜਿਹੜਾ ਕਸ਼ਹਿਰ ਹੈ ਨਾ, ਇਹ ਸਿੱਖ ਦੇ ਉੱਚੇ ਸੁੱਚੇ ਕਿਰਦਾਰ ਦੀ ਨਿਸ਼ਾਨੀ ਹੈ, ਇਖਲਾਕ ਦੀ ਨਿਸ਼ਾਨੀ ਹੈ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਇੱਕ ਬੇਨਤੀ ਹੋਰ ਸੁਣਿਓ, ਦੋ ਸ਼ਬਦ ਨੇ ਜਾਂ ਤਿੰਨ ਕਹਿ ਲਈਏ, ਸਿੰਗਾਰ ਪਿਆਰ ਤੇ ਕਿਰਦਾਰ। ਜਿਹੜਾ ਸਿੰਗਾਰ ਹੈ ਨਾ, ਇਹ ਬਾਜ਼ਾਰ ਵਿੱਚੋਂ ਮਿਲ ਜਾਂਦਾ, ਮੁੱਲ ਮਿਲ ਜਾਂਦਾ ਸਿੰਗਾਰ ਦਾ ਸਮਾਨ, ਪਰ ਕਿਰਦਾਰ ਨਹੀਂ ਮਿਲਦਾ ਹੁੰਦਾ, ਇਹ ਖੁਦ ਨੂੰ ਕਮਾਉਣਾ ਪੈਂਦਾ। ਨਾ ਪਿਆਰ ਮਿਲਦਾ ਨਾ ਕਿਰਦਾਰ ਬਾਜ਼ਾਰ ਵਿੱਚੋਂ ਮਿਲਦਾ, ਇਹਦਾ ਖੁਦ ਨੂੰ ਜੀਵਨ ਵਿੱਚ ਕਮਾਉਣਾ ਪੈਂਦਾ, ਸਿੰਗਾਰ ਮਿਲ ਜਾਂਦਾ। ਇੱਕ ਕਕਾਰ ਅਕਾਲ ਪੁਰਖ ਨੇ ਸਾਨੂੰ ਦੇ ਕੇ ਭੇਜਿਆ ਕੇਸ, ਤੇ ਚਾਰ ਤਾਂ ਆਪਾਂ ਖਰੀਦੇ ਨੇ ਨਾ, ਭਾਵੇਂ ਇੱਕ ਸ਼ਹਿਰ ਹੈ, ਕੜਾ ਕਿਰਪਾਨ ਕੰਘਾ ਆਪਾਂ ਲਏ ਨੇ ਨਾ ਬਾਜ਼ਾਰ ਵਿੱਚੋਂ, ਪਰ ਇਹ ਸਿਰਫ ਬਾਜ਼ਾਰ ਤੱਕ ਸੀਮਤ ਨਾ ਰਹਿ ਜਾਣਾ, ਇਹਨਾਂ ਵਿੱਚ ਸਿੱਖ ਨੇ ਕਿਰਦਾਰ ਕਮਾਉਣਾ। ਕਿਰਦਾਰ ਜਿਹੜਾ ਸਿੱਖ ਹੈ, ਇਹਦੇ ਦੋ ਰੂਪ ਨੇ, ਪਰਮਾਤਮਾ ਦੇ ਦੋ ਰੂਪ, ਨਿਰਗੁਣ ਆਪ ਸਰਗੁਣ ਪੀ, ਉਹੀ ਸਾਡਾ ਤਨ, ਇਹਦੇ ਵੀ ਦੋ ਰੂਪ ਨੇ, ਇੱਕ ਆਤਮ ਤੱਤ ਹੈ ਅੰਦਰ, ਬਾਹਰ ਪੰਜ ਤੱਤਾਂ ਦਾ ਵਜੂਦ ਹੈ, ਇਹ ਬਾਹਰਲੀ ਬਾਡੀ। ਇਸੇ ਤਰ੍ਹਾਂ ਜਿਹਨੂੰ ਆਪਾਂ ਸਿੱਖ ਕਹਿੰਦੇ, ਇਹਦੇ ਵੀ ਦੋ ਰੂਪ ਨੇ, ਅੰਦਰ ਇਹਦੇ ਬਾਣੀ ਹੈ ਤੇ ਬਾਹਰ ਇਹਦੇ ਬਾਣ ਹੈ, ਪੰਜ ਕੱਕੇ ਨੇ ਪੰਜ ਕਕਾਰ ਨੇ। ਤੇ ਜਦੋਂ ਇਹਨਾਂ ਦੋਵਾਂ ਦਾ ਸੁਮੇਲ ਹੁੰਦਾ ਨਾ, ਉਹਨੂੰ ਕਹਿੰਦੇ ਨੇ ਇਹ ਹੁਣ ਗੁਰਸਿੱਖ ਬਣ ਗਿਆ, ਇਹ ਹੁਣ ਗੁਰਸਿੱਖ ਬਣ ਗਿਆ। ਗੁਰੂ ਤੇ ਸਿੱਖ ਇੱਕ ਮਿੱਕ ਹੋ ਗਏ, ਇੱਕ ਦੂਜੇ ਨਾਲ ਮਿਲ ਗਏ। ਤੇ ਉਹਨਾਂ ਪ੍ਰਤੀ ਹੀ ਕਿਹਾ, ਜਨ ਨਾਨਕ ਧੂੜ ਮੰਗੈ ਤੇਸ ਗੁਰਸਿੱਖ ਕੀ।